ਗੁਰੂ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿਮਰਨ ਭਾਗ ਦੂਜਾ, ਲੇਖ ਨੰਬਰ 111। ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਹਾਂਜੀ, ਸਿਮਰਨ ਦੀ ਕਮਾਈ ਰਸਨਾ ਤੋਂ ਆਰੰਭ ਹੁੰਦੀ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਮੁੜ ਮੁੜ ਕੇ ਗੁਰਮੰਤਰ ਦਾ ਰਟਨ ਕਰਨਾ ਸਿਮਰਨ ਦੀ ਸਰੀਰਕ ਕਿਰਿਆ ਹੈ। ਰਸਨਾ ਨਾਲ ਜਿਉਂ ਜਿਉਂ ਸਿਮਰਨ ਦਾ ਅਭਿਆਸ ਹੁੰਦਾ ਹੈ, ਤਿਉਂ ਤਿਉਂ ਗੁਰਮੰਤਰ ਮਨ ਚਿੱਤ ਅੰਤਿਸਕਰਨ ਵਿੱਚ ਉਤਰਦਾ ਜਾਂਦਾ ਹੈ। ਬੱਚਿਆਂ ਨੂੰ ਹਿਸਾਬ ਦੇ ਪਹਾੜੇ ਯਾਦ ਕਰਾਉਣ ਲਈ ਇਹੀ ਤਰੀਕਾ ਵਰਤਿਆ ਜਾਂਦਾ ਹੈ। ਜਦੋਂ ਪਹਾੜੇ ਮਨ ਚਿੱਤ ਵਿੱਚ ਦ੍ਰਿੜ ਹੋ ਜਾਂਦੇ ਹਨ ਤਾਂ ਹਿਸਾਬ ਦੇ ਸਵਾਲ ਕੱਢਣੇ ਸੌਖੇ ਹੋ ਜਾਂਦੇ ਹਨ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਇਸੇ ਤਰ੍ਹਾਂ ਗੁਰਮੰਤਰ ਨੂੰ ਮਨ ਚਿੱਤ ਵਿੱਚ ਦ੍ਰਿੜ ਕਰਨ ਲਈ ਰਸਨਾ ਨਾਲ ਮੁੜ ਮੁੜ ਕੇ ਰਟਨ ਕਰਨਾ ਲਾਜ਼ਮੀ ਹੈ। ਐਸੇ ਰਟਨ ਅਥਵਾ ਜਪਨ ਨੂੰ ਸਿਮਰਨ ਕਿਹਾ ਜਾਂਦਾ ਹੈ। ਸ਼ੁਰੂ ਸ਼ੁਰੂ ਵਿੱਚ ਜਗਿਆਸੂ ਸੁਣ ਸੁਣਾ ਕੇ ਜਾਂ ਦੇਖਾ ਦੇਖੀ ਸਿਮਰਨ ਦਾ ਕੋਈ ਤਰੀਕਾ ਅਪਣਾ ਲੈਂਦਾ ਹੈ। ਅਗਿਆਨਤਾ ਵਿੱਚ ਕਈ ਜਗਿਆਸੂ ਸਿਮਰਨ ਦੇ ਔਖੇ ਅਤੇ ਮਨ ਹਰ ਤਰੀਕੇ ਵਰਤਦੇ ਹਨ, ਜਿਨ੍ਹਾਂ ਦਾ ਸਰੀਰ ਅਤੇ ਮਨ ਉੱਤੇ ਹਾਨੀਕਾਰਕ ਅਸਰ ਹੁੰਦਾ ਹੈ, ਜਿਵੇਂ ਕਿ ਸਿਰ ਜਾਂ ਕਿਸੇ ਹੋਰ ਅੰਗ ਦਾ ਹਿਲਾਉਣਾ, ਬਹੁਤ ਉੱਚੀ ਉੱਚੀ ਸਿਮਰਨ ਕਰਨਾ, ਕਾਹਲੀ ਵਿੱਚ ਛੇਤੀ ਛੇਤੀ ਸਿਮਰਨ ਕਰਨਾ, ਕਿਸੇ ਹੋਰ ਅੱਖਰ ਦਾ ਸੰਪਟ ਲਾਉਣਾ, ਕੇਸਾਂ ਦਾ ਛੱਤ ਨਾਲ ਬੰਨਣਾ, ਮਨ ਦਾ ਧਿਆਨ ਕਿਸੇ ਰੋਸ਼ਨੀ 'ਤੇ ਧਰਨਾ, ਧਿਆਨ ਅੱਖਾਂ ਦੇ ਵਿਚਕਾਰ ਟਿਕਾਉਣਾ, ਇੱਕ ਲੱਤ 'ਤੇ ਖਲੋ ਕੇ ਸਿਮਰਨ ਕਰਨਾ ਆਦਿ। ਹੋਰ ਵੀ ਅਨੇਕਾਂ ਕਿਸਮ ਦੇ ਢੰਗਾਂ ਦੀ ਵਰਤੋਂ ਕੀਤੀ ਜਾਂਦੀ ਹੈ। ਇਹਨਾਂ ਮਨ ਹਠ ਤਰੀਕਿਆਂ ਦੀ ਬਾਬਤ ਗੁਰਬਾਣੀ ਵਿੱਚ ਇਉਂ ਬਿਆਨ ਕੀਤਾ ਗਿਆ ਹੈ, ਹਠ ਕਰ ਮਰੇ ਨ ਲੇਖੈ ਪਾਵੈ, ਵੇਸ ਕਰੇ ਬਹੁ ਪਸਮ ਲਗਾਵੈ, ਨਾਮ ਵਿਸਾਰ ਬਹੁਰ ਪਛਤਾਵੈ। ਆਪ ਦਿਖਾਵੈ ਆਪੇ ਦੇਖੈ, ਹਠ ਨਾ ਭਤੀਜੈ ਨਾ ਬਹੁ ਭੇਖੈ। ਹਠ ਅਹੰਕਾਰ ਕਰੇ ਨਹੀਂ ਪਾਵੈ, ਪਾਠ ਪੜ੍ਹੇ ਲੈ ਲੋਕ ਸੁਣਾਵੈ। ਤੀਰਥ ਭਰਮੈ ਵਿਆਦ ਨਾ ਪਾਵੈ, ਨਾਮ ਬਿਨਾ ਕੈਸੇ ਸੁਖ ਪਾਵੈ। ਹਠ ਨਿਗ੍ਰਹਿ ਕਰਕਾਇਆ ਛੀਜੈ, ਵਰਤ ਤਪਨ ਕਰ ਮਨ ਨਹੀਂ ਪੀਜੈ, ਰਾਮ ਨਾਮ ਸਰ ਅਵਰ ਨਾ ਪੂਜੈ। ਕਬੀਰ ਰਾਮ ਕਹਿਣ ਮੇ ਭੇਦ ਹੈ, ਤਾਂ ਮੈਂ ਏਕ ਵਿਚਾਰ, ਸੋਈ ਰਾਮ ਸਭੈ ਕਹੈਂ ਸੋਈ ਕੌ ਤਖਾਰ। ਜੇ ਪ੍ਰਭੂ ਸਿਮਰਨ ਦਾ ਨਿਸ਼ਾਨਾ ਕਿਸੇ ਨੀਵੀਂ ਮਾਇਕੀ ਸਵਾਰਥ ਅਥਵਾ ਮਾਨਸਿਕ ਸ਼ਕਤੀਆਂ ਪ੍ਰਾਪਤ ਕਰਨ ਲਈ, ਰਿੱਧੀਆਂ ਸਿੱਧੀਆਂ ਪ੍ਰਾਪਤ ਕਰਨ ਲਈ, ਭੂਤ ਪ੍ਰੇਤ ਕਾਬੂ ਕਰਨ ਲਈ, ਭਲੇ ਭਲੇਰੇ ਬਣਨ ਲਈ, ਵਾਹ ਵਾਹ ਕਰਵਾਉਣ ਲਈ, ਹੋਮੇ ਨੂੰ ਪੱਠੇ ਪਾਉਣ ਲਈ ਕੀਤਾ ਜਾਵੇ ਤਾਂ ਇਹ ਸਿਮਰਨ ਨਿਸਫਲ ਹੋ ਜਾਂਦਾ ਹੈ। ਭਾਵੇਂ ਜੈਸੇ ਵਾਹਿਗੁਰੂ ਭਾਵੇਂ ਐਸੇ ਜਗਿਆਸੂ ਨੂੰ ਮਾਨਸਿਕ ਸ਼ਕਤੀਆਂ ਅਥਵਾ ਰਿੱਧੀਆਂ ਸਿੱਧੀਆਂ ਪ੍ਰਾਪਤ ਹੋ ਜਾਣ, ਪਰ ਉਹ ਨਾਮ ਦੀ ਦਾਤ ਤੋਂ ਵਾਂਝਾ ਰਹਿ ਜਾਂਦਾ ਹੈ। ਰਿੱਧ ਸਿੱਧ ਸਭ ਮੋਹ ਹੈ, ਨਾਮ ਨਾ ਵਸੈ ਮਨ ਆਏ, ਬਿਨ ਨਾਵੇ ਪਹਿਨਣ ਖਾਨਣ ਸਭ ਬਾਦ ਹੈ, ਤਿਗ ਜੀਵੀ ਤਿਗ ਸਿੱਧੀ ਤਿਗ ਕਰਮਾਤ। ਜਤ ਸਤ ਸੰਜਮ ਹੋਮ ਜਗ, ਜਪ ਤਪ ਦਾਨ ਪੁੰਨ ਬਹੁ ਤੇਰੇ, ਰਿੱਧ ਸਿੱਧ ਨਿਧ ਪਾਖੰਡ ਬਹੁ, ਤੰਤਰ ਮੰਤਰ ਨਾਟਕ ਅਗਲੇਰੇ, ਵਿਰਾਰ ਧਨ ਜੋਗੜੀ ਮੜੀ ਮਸਾਨ ਵਿਡਾਨ ਕਨੇਰੇ, ਪੂਰਕ ਕੁੰਭਕ ਰੇਚਕਾ ਨਿਵਲੀ ਕਰਮ ਪੁਯੰਗਮ ਘੇਰੇ, ਸਿੱਧਾਸਨ ਪਰਚੇ ਕਣੇ ਹਠ ਨਿਗ੍ਰਹਿ ਕੌਤਕ ਲਖੇਰੇ, ਪਾਰਸ ਮਣੀ ਰਸਾਇਣਾ ਕਰਾ ਮਾਥ ਕਾਲਖ ਆਨੇਰੇ, ਪੂਜਾ ਵਰਤ ਉਪਾਰਨੇ ਵਰ ਸਰਾਪ ਸਿਵ ਸਕਤ ਲਵੇਰੇ, ਸਾਧ ਸੰਗਤ ਗੁਰ ਸ਼ਬਦ ਵਿਨ ਥਾਉ ਨ ਪਾਇਨ ਭਲੇ ਭਲੇਰੇ, ਸਾਧ ਸੰਗਤ ਗੁਰ ਸ਼ਬਦ ਵਿਨ ਥਾਉ ਨ ਪਾਇਨ ਭਲੇ ਭਲੇਰੇ। ਗੁਰਬਾਣੀ ਵਿੱਚ ਸਿਮਰਨ ਕਰਨ ਦਾ ਸੌਖਾ ਅਤੇ ਸਹਿਜ ਵਾਲਾ ਤਰੀਕਾ ਦੱਸਿਆ ਗਿਆ ਹੈ। ਹਰ ਕਾ ਬਿਲੋਵਨਾ ਬਿਲੋਵੋ ਮੇਰੇ ਭਾਈ ਸਹਿਜ ਬਿਲੋਵੋ ਜੈਸੇ ਤਤ ਨਾ ਪਾਈ। ਸਤਿਗੁਰ ਸੇਵੀਐ ਸਹਿਜ ਆਨੰਦਾ ਹਿਰਦੇ ਆਏ ਬੁਠਾ ਗੋਵਿੰਦਾ। ਸਹਿਜੇ ਭਗਤ ਕਰੇ ਦਿਨ ਰਾਤੀ ਆਪੇ ਭਗਤ ਕਰਾਏਂਦਾ। ਸਹਿਜੇ ਨਾਮ ਧਿਆਈਐ ਗਿਆਨ ਪ੍ਰਗਟ ਹੋਏ। ਅਨਦਿਨ ਹਰ ਹਰ ਉਚਰੈ ਗੁਰ ਕੈ ਸਹਿਜ ਸੁਭਾਏ। ਅਨਦਿਨ ਸਹਿਜ ਸਮਾਧ ਹਰ ਲਾਗੀ ਹਰ ਜਪਿਆ ਗਹਿਰ ਗੰਭੀਰਾ। ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਹੀ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ ਅਦਬ ਨਾਲ ਭੈ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ। ਹਾਂਜੀ, ਜਿਸ ਤਰ੍ਹਾਂ ਨਿੱਕਾ ਬੱਚਾ ਸਹਿਜ ਨਾਲ ਮਾਂ ਦੇ ਪਿਆਰ ਵਿੱਚ ਮੰਮੀ ਮੰਮੀ ਕਹਿੰਦਾ ਹੈ, ਤਿਵੇਂ ਹੀ ਜਗਿਆਸੂ ਨੇ ਵੀ ਗੁਰਮੰਤਰ ਦਾ ਸਹਿਜ ਵਿੱਚ ਸ਼ਾਂਤੀ ਨਾਲ ਅਦਬ ਨਾਲ ਭੈ ਭਾਵਨਾ ਵਿੱਚ ਪਿਆਰ ਨਾਲ ਇਕਾਂਤ ਵਿੱਚ ਸਿਮਰਨ ਕਰਨਾ ਹੈ। ਇਹ ਕਿਰਿਆ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸਹਿਜੇ ਸਹਿਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ ਅਥਵਾ ਜਾਪ ਕਰਨਾ ਹੈ। ਇਹ ਕਿਰਿਆ ਸ਼ਰਧਾ ਭਾਵਨੀ ਅਤੇ ਪਿਆਰ ਨਾਲ ਸਹਿਜੇ ਸਹਿਜੇ ਧੀਮੀ ਧੀਮੀ ਆਵਾਜ਼ ਨਾਲ ਗੁਰਮੰਤਰ ਦਾ ਰਟਨ ਅਥਵਾ ਜਾਪ ਕਰਨਾ ਹੈ। ਵਾਹਿਗੁਰੂ ਅੱਖਰ ਉੱਤੇ ਧਿਆਨ ਟਿਕਾਉਣਾ ਹੈ ਅਤੇ ਆਪਣੀ ਹੀ ਧੀਮੀ ਆਵਾਜ਼ ਨੂੰ ਆਪਣੇ ਕੰਨਾਂ ਨਾਲ ਸੁਣਨਾ ਹੈ। ਇਸ ਤਰ੍ਹਾਂ ਕਰਨ ਨਾਲ ਮਨ ਦੀਆਂ ਬਿਰਤੀਆਂ ਇੱਕ ਨੁਕਤੇ ਅਥਵਾ ਗੁਰਮੰਤਰ ਉੱਤੇ ਟਿਕਦੀਆਂ ਜਾਣਗੀਆਂ ਤਥਾ ਅੱਖਾਂ ਬੰਦ ਹੋਣਗੀਆਂ ਤਾਂ ਮਨ ਬਾਹਰਲਾ ਅਸਰ ਨਹੀਂ ਲਵੇਗਾ। ਜੇ ਬਾ ਗੁਰਮੰਤਰ ਦੇ ਰਟਨ ਵਿੱਚ ਰੁੱਝੀ ਰਹੇਗੀ, ਕੰਨ ਗੁਰਮੰਤਰ ਦੀ ਆਪਣੀ ਹੀ ਆਵਾਜ਼ ਸੁਣਨਗੇ, ਗੁਰੂ ਦੇ ਭਾਉ ਭਗਤ ਵਿੱਚ ਮਨ ਦ੍ਰਵਿਆ ਰਹੇਗਾ। ਸਿਮਰਨ ਦਾ ਇਹ ਕਰਤੱਵ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਵਿੱਚ ਸੌਖਾ ਹੋ ਜਾਂਦਾ ਹੈ। ਹਰ ਕਾ ਨਾਮ ਧਿਆਈਏ ਸਤ ਸੰਗਤ ਮੇਲ ਮਿਲਾਏ। ਪ੍ਰਭ ਕਾ ਸਿਮਰਨ ਸਾਧ ਕੇ ਸੰਗ ਗੁਣ ਗੋਬਿੰਦ ਨਿਤ ਗਾਈਐ ਸਾਧ ਸੰਗ ਮਿਲ ਧਿਆਈਐ। ਮਨ ਤਨ ਪ੍ਰਭ ਅਰਾਧਿਐ ਮਿਲ ਸਾਧ ਸਮਾਗੈ। ਸਾਧ ਸੰਗਤ ਮਨ ਵਸੈ ਸਾਚ ਹਰ ਕਾ ਨਾਉ। ਮਿਲ ਸੰਗਤ ਮਨ ਨਾਮ ਵਸਾਈ। ਸਤ ਸੰਗਤ ਹਰ ਮੇਲ ਪ੍ਰਭ ਹਰ ਨਾਮ ਵਸੈ ਮਨ ਆਏ। ਮਿਲ ਸਾਧ ਸੰਗਤ ਭਜ ਕੇਵਲ ਨਾਮ। ਸਾਧ ਸੰਗ ਮਿਲ ਨਾਮ ਤਿਆਵੋ ਪੂਰਨ ਹੋਵੇ ਕਾਲਾ। ਸਿਮਰਨ ਲਈ ਮੰਤਰ ਦੀ ਬਾਬਤ ਵੀ ਸੰਗਤ ਵਿੱਚ ਕਈ ਭੁਲੇਖੇ ਪ੍ਰਚਲਿਤ ਹਨ ਜਿਨ੍ਹਾਂ ਦੀ ਬਾਬਤ ਖੋਲ੍ਹ ਕੇ ਵਿਚਾਰ ਕਰਨ ਦੀ ਲੋੜ ਹੈ। ਇਸ ਅਸਥੂਲ ਸੰਸਾਰ ਵਿੱਚ ਮੰਤਰ ਦਾ ਪ੍ਰਗਟਾਵਾ ਅੱਖਰਾਂ ਬੋਲੀ ਅਤੇ ਆਵਾਜ਼ ਰਾਹੀਂ ਹੁੰਦਾ ਹੈ, ਪਰ ਸਾਡੀ ਅਸਥੂਲ ਆਵਾਜ਼ ਦੇ ਪਿੱਛੇ ਕੋਈ ਸੂਖਮ ਆਵਾਜ਼ ਵੀ ਹੈ। ਵਿਗਿਆਨੀਆਂ ਦੀ ਖੋਜ ਅਨੁਸਾਰ ਸਾਰੀਆਂ ਅਸਥੂਲ ਚੀਜ਼ਾਂ ਭਿੰਨ ਭਿੰਨ ਸੂਖਮ ਤੱਤਾਂ ਦੇ ਸੁਮੇਲ ਤੋਂ ਬਣੀਆਂ ਹੋਈਆਂ ਹਨ। ਜੇਕਰ ਕਿਸੇ ਅਸਥੂਲ ਚੀਜ਼ ਨੂੰ ਤੋੜੀ ਜਾਈਏ ਤਾਂ ਉਹ ਮੋਲੀਕਿਊਲਸ, ਐਟਮਸ, ਇਲੈਕਟ੍ਰੋਨਸ, ਪ੍ਰੋਟੋਨਸ ਦੀਆਂ ਸ਼ਕਲਾਂ ਵਿੱਚ ਬਦਲਦੀ ਹੋਈ ਸੂਖਮ ਚਰਚਰਾਹਟ ਵਾਈਬ੍ਰੇਸ਼ਨਸ ਤਾਈਂ ਪਹੁੰਚ ਜਾਂਦੀ ਹੈ, ਜਿਸ ਵਿੱਚੋਂ ਅਤ ਸੂਖਮ ਧੁਨੀ ਜਾਂ ਰਾਗ, ਪ੍ਰਾਈਮਲ ਸਾਊਂਡ ਔਰ ਡਿਵਾਈਨ ਮਿਊਜ਼ਿਕ ਪੈਦਾ ਹੁੰਦਾ ਹੈ, ਜਿਸ ਨੂੰ ਗੁਰਬਾਣੀ ਵਿੱਚ ਅਨਹਦ ਧੁਨੀ, ਅਨਹਦ ਬਾਣੀ, ਨਾਮ, ਸ਼ਬਦ ਜਾਂ ਮਹਾਂਮੰਤਰ ਕਿਹਾ ਗਿਆ ਹੈ। ਇਹ ਅਨਹਦ ਧੁਨੀ ਸਾਡੇ ਸਰੀਰਕ ਕੰਨਾਂ ਨਾਲ ਨਹੀਂ ਸੁਣੀ ਜਾ ਸਕਦੀ, ਕਿਉਂਕਿ ਇਹ ਤਾਂ ਤ੍ਰੈ ਗੁਣਾਂ ਤੋਂ ਪਰੇ ਇਲਾਹੀ ਮੰਡਲ ਦੀ ਅਤ ਸੂਖਮ ਆਵਾਜ਼, ਅਬੋਲ ਬੋਲੀ ਜਾਂ ਬਾਣੀ ਹੈ, ਜੋ ਕਿ ਸਿਰਫ ਅੰਤਰ ਆਤਮੇ ਅਨੁਭਵ ਦੁਆਰਾ ਹੀ ਸੁਣੀ ਜਾ ਸਕਦੀ ਹੈ ਅਤੇ ਅਟੁੱਟ ਅਤੇ ਸਦੀਵੀ ਵਰਤ ਰਹੀ ਹੈ। ਜਪਜੀ ਸਾਹਿਬ ਦੀ ਬਾਣੀ ਵਿੱਚ ਸੁਣਿਆ ਦੀਆਂ ਪੌੜੀਆਂ ਵਿੱਚ ਐਸੇ ਅਨਹਦ ਧੁਨੀ ਜਾਂ ਬਾਣੀ ਦੇ ਅਨੁਭਵ ਦੁਆਰਾ ਸੁਣਨ ਦਾ ਹੀ ਜ਼ਿਕਰ ਹੈ। ਜਹਾਂ ਬੋਲ ਤੈ ਅੱਛਰ ਆਵਾਂ ਤਹਿ ਬੋਲ ਵਾਹਿਗੁਰੂ ਜਹਾਂ ਬੋਲ ਤੈ ਅੱਛਰ ਆਵਾਂ ਜਹ ਅਬੋਲ ਤਹਿ ਮਨ ਨਾ ਰਹਾਵਾਂ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸਲਖ ਹੈ ਨਾ ਕੋਈ। ਫਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸਬਦ ਸੁਣੀ। ਅਖਰੀ ਮੰਤਰ ਉਸ ਸੂਖਮ ਇਲਾਹੀ ਮੰਤਰ ਦਾ ਹੀ ਪ੍ਰਗਟਾਵਾ ਹੈ। ਅਖਰੀ ਮੰਤਰ ਉਸ ਸੂਖਮ ਇਲਾਹੀ ਮੰਤਰ ਦਾ ਹੀ ਪ੍ਰਗਟਾਵਾ ਐਕਸਪ੍ਰੈਸ਼ਨ ਹੈ। ਜਦ ਇਹ ਅਖਰੀ ਮੰਤਰ ਸਤਿਗੁਰ ਤੋਂ ਪ੍ਰਾਪਤ ਹੁੰਦਾ ਹੈ ਤਾਂ ਇਸ ਨੂੰ ਗੁਰਮੰਤਰ ਕਿਹਾ ਜਾਂਦਾ ਹੈ। ਸਿਮਰਨ ਕਰਨ ਦੀ ਬਾਬਤ ਜਗਿਆਸੂਆਂ ਵਿੱਚ ਕਈ ਭੁਲੇਖੇ ਪਏ ਹੋਏ ਹਨ। ਪਹਿਲਾ ਸਵਾਲ ਇਹ ਕੀਤਾ ਜਾਂਦਾ ਹੈ ਕਿ ਸਿਮਰਨ ਲਈ ਕਿਹੜੇ ਸ਼ਬਦ ਜਾਂ ਮੰਤਰ ਦਾ ਜਾਪ ਕੀਤਾ ਜਾਵੇ। ਉਂਝ ਤਾਂ ਲੋਕਾਂ ਨੇ ਰੱਬ ਦੇ ਅਨੇਕ ਨਾਮ ਆਪੋ ਆਪਣੀ ਬੋਲੀ ਵਿੱਚ ਰੱਖੇ ਹੋਏ ਹਨ, ਪਰ ਗੁਰਬਾਣੀ ਵਿੱਚ ਉਸ ਲਈ ਹਰੀ, ਰਾਮ, ਰੱਬ, ਪਰਮੇਸ਼ਰ, ਸਵਾਮੀ, ਅੱਲਾ, ਸਾਈਂ, ਠਾਕਰ, ਬੀਠਲ, ਸਾਜਨ, ਪ੍ਰੀਤਮ ਆਦਿ ਅਨੇਕਾਂ ਨਾਵਾਂ ਦਾ ਜ਼ਿਕਰ ਹੈ। ਇਹ ਸਾਰੇ ਨਾਮ ਕਿਰਤਮ ਹਨ, ਸਤਿਕਾਰਯੋਗ ਹਨ, ਪਰਮੇਸ਼ਰ ਦੇ ਲਖਾਇਕ ਹਨ, ਪਰ ਜਪਣ ਲਈ ਸਿਰਫ ਗੁਰਮੰਤਰ ਹੀ ਪ੍ਰਵਾਨ ਹੈ। ਗੁਰਮੰਤਰ ਤੋਂ ਭਾਵ ਹੈ ਉਹ ਮੰਤਰ ਜੋ ਗੁਰੂ ਨੇ ਬਖਸ਼ਿਆ ਹੋਵੇ, ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ, ਗ੍ਰੇਸ ਅਤੇ ਆਤਮਿਕ ਸ਼ਕਤੀ, ਡਿਵਾਈਨ ਪਾਵਰ ਛੁਪੀ ਹੁੰਦੀ ਹੈ। ਗੁਰੂ ਕੋਲੋਂ ਪ੍ਰਾਪਤ ਹੋਇਆ ਹੋਣ ਕਰਕੇ ਇਸ ਸ਼ਬਦ ਜਾਂ ਗੁਰਮੰਤਰ ਦੇ ਪਿੱਛੇ ਗੁਰੂ ਦੀ ਮਿਹਰ ਅਤੇ ਆਤਮਿਕ ਸ਼ਕਤੀ ਛੁਪੀ ਹੋਈ ਹੁੰਦੀ ਹੈ। ਗੁਰੂ ਖੁਦ ਅਣਡਿੱਠੇ ਤਰੀਕੇ ਨਾਲ ਸਹਾਇਤਾ, ਅਗਵਾਈ, ਬਖਸ਼ਿਸ਼ ਅਤੇ ਸਫਲਤਾ ਪ੍ਰਦਾਨ ਕਰਦਾ ਹੈ। ਗੁਰਮੰਤਰ ਸਿਰਫ ਅੱਖਰ ਹੀ ਨਹੀਂ ਹੁੰਦਾ, ਬਲਕਿ ਇਸ ਦੀ ਅੰਤਰੀਵ ਤੈਅ ਵਿੱਚ ਗੁਰੂ ਦੀ ਸ਼ਕਤੀ ਅਤੇ ਬਖਸ਼ਿਸ਼ ਕੰਮ ਕਰਦੀ ਹੈ। ਕਬੀਰ ਜੀ ਨੇ ਵੀ ਲਿਖਿਆ ਹੈ, ਕਹੋ ਕਬੀਰ ਅੱਖਰ ਦੋਏ ਪਾਕ, ਹੋਏਗਾ ਖਸਮ ਤਾਂ ਲਏਗਾ ਰਾਖ। ਉਸ ਨੂੰ ਦੋ ਅੱਖਰਾਂ ਵਾਲਾ ਰਾਮ ਮੰਤਰ ਉਸਦੇ ਗੁਰੂ ਰਾਮਾਨੰਦ ਨੇ ਦਿੱਤਾ ਸੀ। ਮੰਤਰ ਦਾ ਖਸਮ ਅਰਥਾਤ ਗੁਰੂ ਆਪਣੇ ਮੰਤਰ ਦੀ ਆਪੇ ਲਾਜ ਰੱਖਦਾ ਹੈ। ਸਾਨੂੰ ਸਾਡੇ ਸਤਿਗੁਰਾਂ ਨੇ ਚਾਰ ਅੱਖਰਾਂ ਵਾਲਾ ਗੁਰਮੰਤਰ ਵਾਹਿਗੁਰੂ ਬਖਸ਼ਿਆ ਹੈ। ਸਾਡਾ ਫਰਜ਼ ਹੈ ਕਿ ਅਸੀਂ ਗੁਰਮੰਤਰ ਵਾਹਿਗੁਰੂ ਦਾ ਰਟਨ ਕਰੀ ਚੱਲੀਏ। ਸਤਿਗੁਰੂ ਆਪੇ ਸਹਾਈ ਹੋ ਕੇ ਅਗਵਾਈ ਕਰਨਗੇ ਅਤੇ ਸਫਲਤਾ ਬਖਸ਼ਣਗੇ। ਗੁਰਮੰਤਰ ਦੇ ਅੱਖਰਾਂ ਵਿੱਚ ਗੁਰੂ ਆਪ ਗੁਪਤ ਰੂਪ ਵਿੱਚ ਰਵਿਆ ਹੋਇਆ ਹੈ। ਸਤਿਗੁਰ ਮੈਂ ਸ਼ਬਦ, ਸ਼ਬਦ ਮੈਂ ਸਤਿਗੁਰ ਹੈ, ਨਿਰਗੁਣ ਗਿਆਨ ਧਿਆਨ ਸਮਝਾਵੇ ਜੀ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਣ ਦਾ ਪ੍ਰਤੀਕ ਹੈ। ਇਸ ਲਈ ਗੁਰਮੰਤਰ ਗੁਰੂ ਦੇ ਪ੍ਰਕਾਸ਼ ਰੂਪ ਦੀ ਹੋਂਦ ਦਾ ਪ੍ਰਤੀਕ ਹੈ। ਉਦਾਹਰਣ ਵਜੋਂ ਮਾਂ ਦੇ ਬੱਚੇ ਮੋਹਨ ਦੀ ਸਾਰੀ ਹੋਂਦ ਸਣੇ ਉਸਦੇ ਗੁਣ ਔਗਣਾਂ ਦੇ ਅੱਖਰ ਮੋਹਨ ਵਿੱਚ ਸਮਾਈ ਹੋਈ ਹੈ, ਪਰ ਮੋਹਨ ਦੀ ਹਸਤੀ ਉਸਦੇ ਨਾਮ ਮੋਹਨ 'ਤੇ ਹੀ ਨਿਰਭਰ ਨਹੀਂ ਹੈ, ਸਗੋਂ ਮੋਹਨ ਅੱਖਰ ਤੋਂ ਬਗੈਰ ਵੀ ਉਸਦੀ ਅਡਰੀ ਹੋਂਦ ਕਾਇਮ ਹੈ। ਫਿਰ ਵੀ ਮੋਹਨ ਅੱਖਰ ਉਸਦੀ ਸਮੁੱਚੀ ਹੋਣ ਦਾ ਪ੍ਰਤੀਕ ਹੈ। ਇਸ ਲਈ ਕੋਈ ਵੀ ਅੱਖਰਾਂ ਵਾਲਾ ਮਨੋਕਲਪਿਤ ਮੰਤਰ ਜਾਂ ਸੁਣਿਆ, ਪੜ੍ਹਿਆ, ਦੱਸਿਆ ਹੋਇਆ ਮੰਤਰ ਮੰਤਰ ਤਾਂ ਹੋ ਸਕਦਾ ਹੈ, ਪਰ ਗੁਰਮੰਤਰ ਨਹੀਂ ਅਖਵਾ ਸਕਦਾ। ਐਸੇ ਮਨੋਕਲਪਿਤ ਮੰਤਰ ਦੇ ਪਿੱਛੇ ਗੁਰੂ ਦੀ ਅਗਵਾਈ, ਮਿਹਰ, ਅਸੀਸ ਅਤੇ ਸ਼ਕਤੀ ਕੰਮ ਨਹੀਂ ਕਰਦੀ। ਇਸ ਲਈ ਐਸੇ ਆਪਣੇ ਆਪ ਮਨੋਕਲਪਿਤ ਜਾਂ ਕਿਸੇ ਹੋਰ ਦੇ ਦੱਸੇ ਦਸਾਏ ਮੰਤਰ ਦਾ ਰਟਨ ਗੁਰੂ ਦੀ ਸ਼ਕਤੀ ਤੋਂ ਵਾਂਝਾ ਰਹਿੰਦਾ ਹੈ ਅਤੇ ਸਫਲ ਨਹੀਂ ਹੋ ਸਕਦਾ। ਗੁਰਮੰਤਰ ਤਾਂ ਉਹੀ ਹੈ ਜੋ ਗੁਰੂ ਪੰਜਾਂ ਪਿਆਰਿਆਂ ਦੁਆਰਾ ਆਪਣੀ ਮਿਹਰ ਨਾਲ ਬਖਸ਼ੇ। ਉਸੇ ਗੁਰਮੰਤਰ ਦੇ ਰਟਨ, ਜਪਨ, ਅਭਿਆਸ, ਕਮਾਈ ਕਰਨ ਨਾਲ ਹੀ ਕਲਿਆਣ ਹੋ ਸਕਦਾ ਹੈ। ਸਾਹਿਬ ਮੇਰਾ ਸਦਾ ਹੈ ਦਿਸੈ ਸ਼ਬਦ ਕਮਾਏ। ਜਿਸ ਤਰ੍ਹਾਂ ਮਾਂ ਆਪਣੇ ਬੱਚੇ ਨੂੰ ਪਿਆਰ ਨਾਲ ਯਾਦ ਕਰਕੇ ਮੋਹਨ ਕਹਿੰਦੀ ਹੈ, ਤਾਂ ਉਸਦੇ ਪਿਆਰ ਅਤੇ ਸ਼ੁਭ ਇੱਛਾਵਾਂ, ਬਲੈਸਿੰਗਸ ਦੇ ਵਲਵਲਿਆਂ ਦੀਆਂ ਤਰੰਗਾਂ ਮੋਹਨ ਦੇ ਹਿਰਦੇ ਦੇ ਕਿੰਗਰਿਆਂ ਨੂੰ ਦੂਰ ਦੁਰਾਡੇ ਜਾ ਟੁੰਬਦੀਆਂ ਹਨ ਅਤੇ ਮਾਂ ਦਾ ਪਿਆਰ ਅਤੇ ਅਸੀਸਾਂ ਬੱਚੇ ਨੂੰ ਪਹੁੰਚ ਜਾਂਦੀਆਂ ਹਨ। ਬੱਚਾ ਵੀ ਮਾਂ ਦੇ ਪਿਆਰ ਦੀ ਜਵਾਬ ਵਲਵਲਿਆਂ ਵਾਈਬ੍ਰੇਸ਼ਨ ਦੁਆਰਾ ਮਾਂ ਨੂੰ ਵਾਪਸ ਭੇਜਦਾ ਹੈ। ਇਸ ਤਰ੍ਹਾਂ ਦੋਹਾਂ ਧਿਰਾਂ ਵਿਚਕਾਰ ਪਿਆਰ ਭਾਵਨਾਵਾਂ ਦੇ ਸੌਦੇ ਹੁੰਦੇ ਹਨ। ਇਹ ਵਲਵਲੇ ਜਿਤਨੇ ਤੀਖਣ ਇੰਟੈਂਸ ਹੋਣਗੇ ਉਤਨਾ ਹੀ ਡੂੰਘਾ ਅਸਰ ਦੂਜੇ ਪਾਸੇ ਹੁੰਦਾ ਹੈ ਅਤੇ ਉਤਨੀ ਹੀ ਤੀਖਣਤਾ ਵਿੱਚ ਦੂਜੇ ਪਾਸਿਓਂ ਜਵਾਬ ਮਿਲਦਾ ਹੈ। ਜਿਸ ਤਰ੍ਹਾਂ ਜਦ ਹੀ ਬੇਬੇ ਨਾਨਕੀ ਨੇ ਆਪਣੇ ਵੀਰ ਗੁਰੂ ਨਾਨਕ ਦੇਵ ਸਾਹਿਬ ਨੂੰ ਤੀਖਣ ਪਿਆਰ ਦੇ ਵਲਵਲਿਆਂ ਨਾਲ ਯਾਦ ਕੀਤਾ, ਗੁਰੂ ਸਾਹਿਬ ਫੌਰਨ ਆ ਹਾਜ਼ਰ ਹੋਏ। ਇਸੇ ਤਰ੍ਹਾਂ ਜਦ ਅਸੀਂ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਬਦੇ ਹਾਂ। ਇਸੇ ਤਰ੍ਹਾਂ ਜਦ ਅਸੀਂ ਪਿਆਰ ਅਤੇ ਸ਼ਰਧਾ ਨਾਲ ਵਾਹਿਗੁਰੂ ਜਪਦੇ ਹਾਂ ਤਾਂ ਗੁਰੂ ਦੇ ਹਿਰਦੇ ਦੇ ਕਿੰਗਰਿਆਂ ਨੂੰ ਟੁੰਬਦੇ ਹਾਂ। ਗੁਰੂ ਵੀ ਉਸ ਪਿਆਰ ਦਾ ਜਵਾਬ ਉਸੇ ਪੱਧਰ ਵੇਵ ਲੈਂਥ ਅਤੇ ਤੀਖਣ ਇੰਟੈਂਸਿਟੀ ਵਾਲੇ ਪਿਆਰ ਨਾਲ ਮਿਹਰਾਂ ਅਤੇ ਬਖਸ਼ਿਸ਼ਾਂ ਬਲੈਸਿੰਗ ਸਾਨੂੰ ਭੇਜਦਾ ਹੈ। ਇਸ ਲਈ ਗੁਰਮੰਤਰ ਦੇ ਜਾਪ ਨਾਲ ਸਾਨੂੰ ਗੁਰੂ ਕੋਲੋਂ ਸਿਰਫ ਪਿਆਰ ਅਤੇ ਅਸੀਸਾਂ ਹੀ ਨਹੀਂ ਮਿਲਦੀਆਂ ਬਲਕਿ ਸਾਡੇ ਹਿਰਦੇ ਵਿੱਚ ਗੁਰੂ ਦੇ ਇਸ ਪਿਆਰ ਅਤੇ ਅਸੀਸਾਂ ਸਦਕਾ ਗੁਰੂ ਦੇ ਸਾਰੇ ਗੁਣ ਜਿਵੇਂ ਦਇਆ, ਖਿਮਾ, ਪ੍ਰੇਮ, ਖੁਸ਼ੀ, ਰੰਗ, ਰਸ, ਚਾਓ ਆਦਿ ਸਹਿਜ ਸਮਾਏ ਪ੍ਰਵੇਸ਼ ਹੁੰਦੇ ਜਾਂਦੇ ਹਨ। ਇਸ ਤਰ੍ਹਾਂ ਵਾਹਿਗੁਰੂ ਗੁਰਮੰਤਰ ਪਿਆਰਾ ਅਤੇ ਰਸਦਾਇਕ ਹੁੰਦਾ ਜਾਂਦਾ ਹੈ। ਸਾਡੇ ਤਨ ਮਨ ਰੋਮ ਰੋਮ ਅੰਤਿਸ਼ਕਰਨ ਵਿੱਚ ਗੁਰਮੰਤਰ ਡੂੰਘਾ ਧਸ ਵਸ ਰਸ ਜਾਂਦਾ ਹੈ ਅਤੇ ਸਹਿਜੇ ਸਹਿਜੇ ਗੁਰਮੰਤਰ ਦਾ ਹੀ ਰੂਪ ਹੋ ਜਾਈਦਾ ਹੈ। ਜੈਸਾ ਸੇਵੈ ਤੈ ਸੋ ਹੋਏ, ਕਬੀਰ ਤੂੰ ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਦ ਤੂੰ। ਇੱਕ ਹੋਰ ਭੁਲੇਖਾ ਪ੍ਰਚਲਿਤ ਹੈ ਕਿ ਸ਼ਬਦ ਜਾਂ ਮੰਤਰ ਨਾਲ ਅੱਗੇ ਪਿੱਛੇ ਕਈ ਵਿਸ਼ੇਸ਼ਣ ਲਗਾਏ ਜਾਂਦੇ ਹਨ, ਜਿਵੇਂ ਸ੍ਰੀ ਵਾਹਿਗੁਰੂ, ਸਤਨਾਮ ਵਾਹਿਗੁਰੂ, ਏਕੋਂਕਾਰ ਵਾਹਿਗੁਰੂ ਆਦਿ। ਕਈ ਬਹੁ ਅੱਖਰਾਂ ਵਾਲੇ ਮੰਤਰ ਦਾ ਅਭਿਆਸ ਵੀ ਕਰਦੇ ਹਨ, ਜਿਵੇਂ ਰਾਧਾ ਕ੍ਰਿਸ਼ਨ, ਸੀਤਾ ਰਾਮ, ਓਮ ਸ਼ਿਵਾ, ਜੈ ਗੋਬਿੰਦ, ਜੈ ਗੋਪਾਲ, ਹਰੇ ਕ੍ਰਿਸ਼ਨ ਆਦਿ। ਕੁਝ ਮਤਾਂ ਵਿੱਚ ਤਾਂ ਪੰਜ ਸ਼ਬਦਾਂ ਵਾਲਾ ਮੰਤਰ ਵੀ ਪ੍ਰਚਲਿਤ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹ ਗੁਰਮੰਤਰ ਕੇਵਲ ਅੱਖਰ ਹੀ ਨਹੀਂ ਹੁੰਦਾ, ਇਸ ਦੇ ਪਿੱਛੇ ਸੂਖਮ ਰੂਪ ਵਿੱਚ ਗੁਰੂ ਦੀ ਆਪਣੀ ਹੋਂਦ, ਆਪਾ ਰੂਹ, ਜੋਤ, ਪ੍ਰਿਮ ਰਸ, ਨਦਰ ਕਰਮ ਛੁਪੀ ਹੁੰਦੀ ਹੈ। ਸ਼ਰਧਾ ਭਾਵਨੀ ਅਤੇ ਪਿਆਰ ਨਾਲ ਗੁਰਮੰਤਰ ਦਾ ਅਟੁੱਟ ਅਭਿਆਸ ਕਰਦਿਆਂ ਕਰਦਿਆਂ ਸਹਿਜੇ ਹੀ ਇਸ ਗੁਰਮੰਤਰ ਵਾਹਿਗੁਰੂ ਦੇ ਅੱਖਰ ਕੁਲਦੇ ਕੁਲਦੇ, ਖਿਰਦੇ ਖਿਰਦੇ ਸੂਖਮ ਰੂਪ ਵਿੱਚ ਬਦਲ ਕੇ ਪ੍ਰਕਾਸ਼ ਰੂਪ, ਤਤ ਰੂਪ, ਰਸ ਰੂਪ, ਪ੍ਰੇਮ ਰੂਪ, ਜੀਵਨ ਰੋਂ, ਨਾਮ ਹੋ ਕੇ ਇਲਾਹੀ ਤਰੰਗਾਂ ਰੁਣ ਚੁਣ ਅਨਦ ਚਨਕਾਰ ਇਲਾਹੀ ਨਾਦ ਵਿੱਚ ਬਦਲ ਜਾਂਦੇ ਹਨ। ਜਿਵੇਂ ਕਿ ਭਗਤ ਕਬੀਰ ਜੀ ਨੇ ਕਿਹਾ ਹੈ, ਇਹ ਅੱਖਰ ਖਿਰ ਜਾਏਂਗੇ ਪਰ ਅੱਖਰ ਇਨਮੇ ਨਾਹੀਂ। ਅਭਿਆਸ ਕਰਨ ਲਈ ਇੱਕ ਅੱਖਰੀ ਮੰਤਰ ਜਾਂ ਇੱਕੋ ਲਫਜ਼ ਵਾਲਾ ਮੰਤਰ ਸੌਖਾ ਜਪਿਆ ਜਾਂਦਾ ਹੈ ਅਤੇ ਇੱਕ ਅੱਖਰੀ ਮੰਤਰ ਹੀ ਘੁਲ ਕੇ ਖਿਰ ਕੇ ਸੂਖਮ ਰੂਪ ਧਾਰ ਲੈਂਦਾ ਹੈ। ਬਹੁਤੇ ਲਫਜ਼ਾਂ ਵਾਲੇ ਮੰਤਰ ਦਾ ਖਿਰਨਾ ਜਾਂ ਘੁਲਣਾ ਕਠਿਨ ਹੈ ਕਿਉਂਕਿ ਰੱਬ ਇੱਕ ਹੈ, ਉਸਦੀ ਸੂਖਮ ਹਸਤੀ ਵੀ ਇੱਕ ਹੈ, ਉਸਦੀ ਧੁਨੀ ਵੀ ਇੱਕ ਹੈ, ਉਸਦੀ ਜੋਤ ਵੀ ਇੱਕ ਹੈ, ਉਸਦਾ ਪ੍ਰਕਾਸ਼ ਰੂਪ ਵੀ ਇੱਕ ਹੈ। ਸੋ ਉਸਦਾ ਸੂਖਮ ਮੰਤਰ ਸ਼ਬਦ ਵੀ ਇੱਕੋ ਹੈ। ਇੱਕ ਅੱਖਰੀ ਗੁਰਮੰਤਰ ਦਾ ਅਭਿਆਸ ਸਹਿਜੇ ਹੀ ਸਫਲ ਹੋ ਸਕਦਾ ਹੈ। ਗੁਰਬਾਣੀ ਵਿੱਚ ਇਸ ਗੱਲ ਦੀ ਇਉਂ ਪ੍ਰੋੜਤਾ ਕੀਤੀ ਗਈ ਹੈ, ਏਕ ਅੱਖਰ ਜੋ ਗੁਰਮੁਖ ਜਾਪੈ ਤਿਸ ਕੀ ਨਿਰਮਲ ਸੋਈ, ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ, ਵੇਦ ਪੁਰਾਨ ਸਿਮਰਤ ਸੁਧਾਖਿਰ ਕੀਨੇ ਰਾਮ ਨਾਮ ਇੱਕ ਆਖਿਰ, ਏਕ ਸੁਧਾਕਰ ਜਾ ਕੇ ਹਿਰਦੇ ਵਸਿਆ ਤਿੰਨ ਵੇਦੈ ਤਤ ਪਛਾਣਿਆ, ਬਾਵਨ ਅੱਖਰ ਜੋਰੇ ਆਨ ਸਕਿਆ ਨਾ ਅੱਖਰ ਏਕ ਪਛਾਣ। ਕਿਸੇ ਮਹਾਂਪੁਰਖ ਨੇ ਵੀ ਇਸ ਬਾਰੇ ਇਉਂ ਲਿਖਿਆ ਹੈ, ਮੰਤਰ ਛੋਟੇ ਤੋਂ ਛੋਟਾ ਚੰਗਾ ਹੈ, ਇਸ ਇੱਕ ਅੱਖਰ ਨੂੰ ਆਪਣੇ ਹਿਰਦੇ ਵਿੱਚ ਵਸਾ ਲਓ ਅਤੇ ਆਪਣੇ ਨਿੱਤ ਦੇ ਕੰਮਾਂ ਕਾਜਾਂ ਵਿੱਚ ਨਾਲ ਨਾਲ ਰੱਖੋ ਅਤੇ ਆਪਣੇ ਜੀਵਨ ਵਿੱਚ ਢਾਲ ਲਓ। ਜੇ ਕੋਈ ਸ਼ੰਕਾ ਸੰਕਲਪ ਵਿਕਲਪ ਆਵੇ ਤਾਂ ਇਸੇ ਇੱਕ ਅੱਖਰ ਨਾਲ ਹੀ ਉਸਦਾ ਹੱਲ ਲੱਭੋ। ਇਸ ਇੱਕ ਅੱਖਰ ਦਾ ਇਤਨਾ ਰਟਨ ਜਾਪ ਸਿਮਰਨ ਕਰੋ ਕਿ ਤੁਹਾਡੇ ਤਨ ਮਨ ਹਿਰਦੇ ਅੰਤਿਸ਼ਕਰਨ ਵਿੱਚ ਇਹ ਅੱਖਰ ਗੁਰਮੰਤਰ ਤਸ ਵਸ ਰਸ ਜਾਵੇ ਅਤੇ ਤੁਹਾਡੇ ਅਨੁਭਵ ਵਿੱਚ ਸੁਣਨ ਲੱਗ ਜਾਵੇ। ਤੁਹਾਡਾ ਆਪਾਂ ਜਾਂ ਹੋਂਦ ਵੀ ਇਸ ਮੰਤਰ ਵਿੱਚ ਸਮਾ ਜਾਵੇ। ਨਾਮ ਜਪਣ ਲਈ ਸਭ ਤੋਂ ਉੱਤਮ ਸਮਾਂ ਅੰਮ੍ਰਿਤ ਵੇਲਾ ਹੈ। ਝਾਲਾਂਗੇ ਉੱਠ ਨਾਮ ਜਪ ਨਿਸਪਾਸਰ ਆਰਾਧ। ਗੁਰਬਾਣੀ ਦੇ ਇਸ ਹੁਕਮ ਅਨੁਸਾਰ ਪ੍ਰਭਾਤ ਵੇਲਾ ਸਿਮਰਨ ਲਈ ਸਭ ਤੋਂ ਉੱਤਮ ਹੈ, ਪਰ ਨਾਲ ਹੀ ਪ੍ਰੇਰਨਾ ਕੀਤੀ ਹੈ ਨਿਸਬਾਸਰ ਆਰਾਧ। ਇਸੇ ਤਰ੍ਹਾਂ ਗੁਰਬਾਣੀ ਵਿੱਚ ਥਾਂ ਥਾਂ ਸਾਨੂੰ ਤਾਕੀਦੀ ਹੁਕਮ ਹੈ, ਚਲਤ ਬੈਸਤ ਸੋਵਤ ਜਾਗਤ ਗੁਰਮੰਤਰ ਹਿਰਦੇ ਚਿਤਾਰ, ਉਠਤ ਬੈਠਤ ਸੋਵਤ ਜਾਗਤ ਹਰਤਿਆਈਏ ਸਗਲ ਅਵਰਦਾ ਜੀਓ, ਉੱਠਦਿਆਂ ਬਹਿੰਦਿਆਂ ਸੁੱਤਿਆਂ ਸਦਾ ਸਦਾ ਹਰਨਾਮ ਧਿਆਈਐ, ਉਠਤ ਬੈਠਤ ਸੋਵਤ ਧਿਆਈਐ ਮਾਰਗ ਚਲਤ ਹਰੇ ਹਰ ਗਾਈਐ, ਉਠਤ ਬੈਠਤ ਹਰ ਭਜੋ ਸਾਧੂ ਸੰਗ ਪ੍ਰੀਤ, ਉਠਤ ਬੈਠਤ ਸੋਵਤ ਜਾਗਤ ਸਾਸ 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 ਹਰ ਜਪਨੇ, ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੇ ਚਿਤਾਰੈ, ਉਠਤ ਬੈਠਤ ਜਪੋ ਨਾਮ ਇਹੋ ਕਰਮ ਕਮਾਵੋ। ਅਰਥਾਤ ਹਰ ਵਕਤ ਸਦਾ ਪਲ ਪਲ ਨਿਮਕ ਨਿਮਕ ਹਰ ਹਾਲਤ ਵਿੱਚ ਹਰ ਵੇਲੇ ਕੰਮ ਕਾਜ ਕਰਦਿਆਂ ਖਾਂਦੇ ਪੀਂਦੇ ਜਾਗਦੇ ਸੌਂਦੇ ਉੱਠਦੇ ਬਹਿੰਦੇ ਤੁਰਦੇ ਫਿਰਦੇ ਸਦਾ ਸਿਮਰਨ ਕਰਨ ਦਾ ਉਪਦੇਸ਼ ਦ੍ਰਿੜਕਰਾਇਆ ਗਿਆ ਹੈ। ਸਿਮਰਨ ਅਭਿਆਸ ਦੀ ਇਹ ਕਾਲਨਾ ਅਤ ਕਠਿਨ ਹੈ, ਆਖਣ ਔਖਾ ਸਾਚਾ ਨਾਉ, ਪਰ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਵਿੱਚ ਸਹਿਜੇ ਹੀ ਮਨ ਜੁੜਦਾ ਹੈ ਅਤੇ ਸਿਮਰਨ ਦੀ ਕਾਲਨਾ ਸੌਖੀ ਹੋ ਜਾਂਦੀ ਹੈ। ਸਾਧ ਕੇ ਸੰਗ ਨਹੀਂ ਕਛਕਾਲ, ਦਰਸ਼ਨ ਭੇਟਤ ਹੋਤ ਨਿਹਾਲ, ਸੰਗਤ ਸੰਤ ਮਿਲੋ ਸਤਸੰਗਤ, ਮਿਲ ਸੰਗਤ ਹਰਸ ਆਵੇਂਗੋ, ਕਰ ਸਾਧ ਸੰਗਤ ਸਿਮਰ ਮਾਦੋ ਹੋਹੇ ਪਤਿਤ ਪੁਨੀਤ। ਜਦ ਪਿਛਲੇ ਸੰਸਕਾਰਾਂ ਦੁਆਰਾ ਪੂਰਬ ਕਰਮ ਪ੍ਰਗਟਦੇ ਹਨ ਤਾਂ ਸੱਚੀ ਸੁੱਚੀ ਸਤਸੰਗਤ ਅਥਵਾ ਸਾਧ ਸੰਗਤ ਪ੍ਰਾਪਤ ਹੁੰਦੀ ਹੈ ਅਤੇ ਜਗਿਆਸੂ ਦੀ ਆਤਮਾ ਜਾਗ ਪੈਂਦੀ ਹੈ। ਸਹਿਜ ਸੁਭਾਏ ਉਸਦਾ ਅਟੁੱਟ ਸਿਮਰਨ ਚਾਲੂ ਹੋ ਜਾਂਦਾ ਹੈ ਅਤੇ ਉਹ ਵਡਭਾਗਾ ਹੋ ਜਾਂਦਾ ਹੈ। ਪੂਰਬ ਕਰਮ ਅੰਕੁਰ ਜ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈ ਹੈ ਤਿਉਂ ਤਿਉਂ ਹਰ ਸਿਓ ਰੰਗ। ਸਿਮਰਨ ਦਾ ਕਰਤਬ ਬਾਰਮੁਖੀ ਸਰੀਰਕ ਅਤੇ ਮਾਨਸਿਕ ਕਿਰਿਆ ਹੈ, ਇਸ ਤੋਂ ਅੱਗੇ ਸਿਮਰਨ ਦੀ ਆਤਮਿਕ ਖੇਲ ਹੈ ਜੋ ਵਿਲੱਖਣ ਅਦਭੁਤ ਅਤੇ ਅਸਚਰਜ ਹੈ। ਜਨ ਨਾਨਕ ਇਹੋ ਖੇਲ ਕਠਨ ਹੈ ਕਿਨਹੂੰ ਗੁਰਮੁਖ ਜਾਣਾ। ਇਸ ਅੰਤਰਮੁਖਿਕ ਸਿਮਰਨ ਦੀ ਨਿਰਾਲੀ ਅਤੇ ਕਠਿਨ ਖੇਲ ਨੂੰ ਅਗਲੇ ਭਾਗਾਂ ਵਿੱਚ ਦਰਸਾਉਣ ਦਾ ਯਤਨ ਕੀਤਾ ਜਾਵੇਗਾ। ਚੱਲਦਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।